ਨਾਥ ਰਾਜਨ ਅੰਮ੍ਰਿਤ ਨਾਮ ਪਿਓ। ਇਹ ਭਗਤ ਤੇ ਮਤ ਚੂ ਕਹਿਰੇ ਮਨ, ਭੇਦ ਬਭੇਦ ਨ ਜਾਣ ਦਿਓ। ਪਰਤਾ ਸ਼ਿਰਦੇ ਗੁਰੂ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਮੁਖ ਉਤਰੇ ਸ਼ਾਸਤਰ ਖੱਡ, ਇੰਗ ਗਿਰਨ ਚੜ ਜਾਏ। ਅੰਧ ਲਖੇ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਸ ਕਾਰ ਨਹਿ ਭਵੰਤ, ਨਹਿ ਭਵੰਤ ਮਾਨ ਭੰਗਣ ਹੈ। ਸੋਭਾਹੀਨ ਨਹਿ ਭਵੰਤ, ਨਹਿ ਪੋਹੰਤ ਸੰਸਾਰ ਦੁਖ ਨਹਿ। ਗੋਬਿੰਦ ਨਾਮ ਸੰਤ ਮਿਲ ਸਾਧ ਸੰਗ ਹੈ, ਨਾਨਕ ਸੇ ਪ੍ਰਾਣੀ ਸੁਖ ਵਾਸਨ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨੂੰ ਅੱਜ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਇਸ ਪਾਵਨ ਸ਼ਲੋਕ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੰਤਾਂ ਦੀ ਅੰਤਰੀ ਅਵਸਥਾ ਨੂੰ ਲੱਛਣਾ ਗ੍ਰਿਤੀ ਦੇ ਮੁਤਾਬਕ ਕਹਿਣ ਦਾ ਯਤਨ ਕੀਤਾ ਹੈ। ਲੱਛਣਾ ਵਿਧ ਦਾ ਭਾਵ ਹੈ ਕਿ ਕੋ ਚਿੰਨ੍ਹਾਂ ਦੇ ਦੁਆਰਾ, ਕੋ ਲੱਛਣਾਂ ਦੇ ਦੁਆਰਾ ਉਹਨਾਂ ਦੇ ਬਾਰੇ ਕੁਝ ਕਿਹਾ ਜਾਏ। ਵੈਸੇ ਗੁਰਮਤ ਸਿਧਾਂਤ ਦੇ ਮੁਤਾਬਕ ਕਿਹਾ ਜਾਏ ਤਾਂ ਗੁਰਮੁਖੋ ਸੰਤ ਦੀ ਅੰਤਰੀਤ ਅਵਸਥਾ ਨੂੰ ਬਿਆਨ ਕਰਨਾ ਔਖਾ ਹੈ। ਉਹਦਾ ਕਾਰਨ ਕਿਉਂਕਿ ਗੁਰੂ ਕੇ ਬੋਲ ਹਨ, ਸੰਤ ਅਨੰਤ ਹੈ ਅੰਤਰ ਨਾਹੀ। ਸੰਤ ਤੇ ਪਰਮੇਸ਼ੁਰ ਵਿੱਚ ਕੋਈ ਫਰਕ ਨਹੀਂ। ਤੇ ਜੇ ਆਪਾਂ ਪਰਮੇਸ਼ੁਰ ਦਾ ਅੰਤ ਨਹੀਂ ਪਾ ਸਕਦੇ ਤੇ ਸੰਤਾਂ ਦਾ ਕਿਵੇਂ ਪਾਵਾਂਗੇ। ਤੇ ਇਸ ਪ੍ਰਕਾਰ ਗੁਰਦੇਵ ਕਹਿੰਦੇ ਕਿ ਗੁਰਮੁਖੋ ਉਹਨਾਂ ਦਾ ਮਾਣ ਕਰੇ, ਕੋਈ ਉਹਨਾਂ ਦਾ ਅਪਮਾਨ ਕਰੇ, ਉਹ ਕੇਵਲ ਤੇ ਕੇਵਲ ਜਿਹੜਾ ਉਹਨਾਂ ਦਾ ਕਰਮ ਪਰਮਾਤਮਾ ਨੂੰ ਚੇਤੇ ਕਰਨ ਉਹਦੇ ਵਿੱਚ ਰੁੱਝੇ ਰਹਿੰਦੇ ਹਨ। ਇਹਦੇ ਮਤਲਬ ਜਿਵੇਂ ਗੁਰਦੇਵ ਕਹਿੰਦੇ ਨੇ, ਆਪ ਸਰਵਣ ਕਰੋ ਜੀ। ਫਿਰ ਸਕਾਰ ਦਾ ਅਰਥ ਹੈ ਕਿ ਉਹਨਾਂ ਦਾ ਕੋਈ ਅਪਮਾਨ ਕਰਦੇ, ਨਿਰਾਦਰ ਕਰਦੇ, ਉਹਨਾਂ ਦਾ ਉਹਦੇ ਮਨ ਦੇ ਉੱਪਰ ਅਸਰ ਨਹੀਂ। ਗੁਰਮੁਖੋ ਇੱਕ ਚੀਨ ਦਾ ਸੰਤ ਹੋਇਆ ਚੰਗ ਇਸਤੂ। ਉਹਨੇ ਕੁਦਰਤੀ ਤੌਰ ਤੇ ਉਹਨੂੰ ਸੁਭਾਵਿਕ ਕਿਸੇ ਮੁਰਦੇ ਦੀ ਖੋਪੜੀ ਮਿਲ ਗਈ। ਉਸ ਖੋਪੜੀ ਨੂੰ ਉਹਨੇ ਆਪਣੇ ਆਸਣ ਦੇ ਸਾਹਮਣੇ ਬੜੇ ਸਤਿਕਾਰ ਨਾਲ ਰੱਖਿਆ ਹੋਇਆ ਹੈ। ਤੇ ਯਾਦ ਰੱਖਣਾ, ਦੁਨੀਆਂ ਦੀ ਕੋਈ ਵੀ ਸੱਤਿਆ ਨਹੀਂ ਜਿਹਦੇ ਲੋਕੀ ਉਲਟ ਨਾ ਆਉਣ, ਭਾਵੇਂ ਉਹ ਪਰਮੇਸ਼ੁਰ ਵੀ ਕਿਉਂ ਨਾ ਹੋਵੇ, ਉਹਦੀ ਵਿਰੋਧਤਾ ਕਰਨ ਵਾਲੇ ਵੀ ਤੁਹਾਨੂੰ ਮਿਲਣਗੇ। ਉਸ ਮਹਾਤਮਾ ਨੇ ਜਿਹੜੀ ਆਪਣੇ ਕੋਲ ਖੋਪੜੀ ਰੱਖੀ ਹੈ, ਨਾਲ ਇਹ ਚਿੰਤਨ ਕਰਦਾ, ਉਹਦੇ ਇਸ ਕਰਮ ਨੂੰ ਵੇਖ ਕਰਕੇ ਵਿਰੋਧੀ ਲੋਕੀ ਕਹਿਣ ਲੱਗੇ ਕਿ ਸ਼ਾਇਦ ਕੋਈ ਟੂਣਾ ਕਾਮਣ ਕਰਨ ਲੱਗਾ ਹੈ। ਉਹਨਾਂ ਵਿਰੋਧੀਆਂ ਨੇ ਕਈ ਤਰ੍ਹਾਂ ਦੇ ਉਹਦੇ ਵਿਰੁੱਧ ਇਲਜ਼ਾਮ ਲਾਏ, ਉਹਨੂੰ ਬੁਰਾ ਭਲਾ ਕਿਹਾ, ਪਰ ਚੁੱਪ ਹੈ। ਆਖਿਰਕਾਰ ਉਹ ਕਹਿਣ ਲੱਗੇ ਕਿ ਜੰਗ ਸੂਤੇ ਨੂੰ ਗੁੱਸਾ ਨਹੀਂ ਆਉਂਦਾ। ਕਹਿਣ ਲੱਗਾ, ਆਉਂਦਾ ਤਾਂ ਸੀ ਕਦੇ, ਪਰ ਹੁਣ ਨਹੀਂ ਆਉਂਦਾ। ਕਿਉਂ? ਉਹ ਖੋਪੜੀ ਮੈਨੂੰ ਆਉਣ ਨਹੀਂ ਦਿੰਦੀ। ਉਹਨਾਂ ਬੰਦਿਆਂ ਨੇ ਪੁੱਛਿਆ ਕਿ ਖੋਪੜੀ ਤੈਨੂੰ ਕੀ ਕਹਿੰਦੀ ਹੈ? ਤਾਂ ਮਹਾਤਮਾ ਕਹਿਣ ਲੱਗਾ ਵੀ ਇਹ ਖੋਪੜੀ ਕਦੇ ਮੇਰੇ ਵਰਗੀ ਕਿਸੇ ਰਸਾਲ ਦੀ ਹੋਵੇਗੀ। ਆਖਿਰਕਾਰ ਕਦੇ ਇਹ ਵੀ ਪਗਾਂ ਦਿਨ ਹੋਈਆਂ ਮਾਰਤਾ, ਬਦਲੇ ਦਿਨ ਖਿਣਖਣ ਹਾਸਤਾ ਵਾਲੀ ਇਹਦੀ ਅਵਸਥਾ ਹੋਵੇਗੀ। ਇਹ ਜੇ ਅੱਜ ਇਹਦੀ ਅਵਸਥਾ ਤੇ ਕੀ ਪਤਾ ਮੇਰੇ ਨਾਲ ਕੱਲ ਨੂੰ ਕੀ ਵਾਪਰਨਾ ਹੈ। ਇਸ ਖੋਪੜੀ ਨੂੰ ਵੇਖ ਕਰਕੇ ਮੈਨੂੰ ਗੁੱਸਾ ਨਹੀਂ ਆਉਂਦਾ। ਇੱਕ ਅਦਮ ਨਾਮ ਦਾ ਗੁਰਮੁਖ ਚਾਰੂ ਬਾਦਸ਼ਾਹ ਹੋਇਆ, ਉਹਨੇ ਆਪਣਾ ਘਰ ਬਾਰ ਤਿਆਗ ਦਿੱਤਾ। ਇੱਕ ਬੇੜੀ ਵਿੱਚ ਬੈਠਾ ਅਦਮ ਬਾਦਸ਼ਾਹ ਦੂਜੇ ਪਾਸੇ ਨੂੰ ਜਾ ਰਿਹਾ ਸੀ ਤੇ ਕੁਦਰਤੀ ਤੌਰ ਤੇ ਉਸ ਬੇੜੀ ਵਿੱਚ ਭੰਡ ਚੜ ਗਿਆ। ਜਿਹੜੇ ਭੰਡ ਲੋਕ ਨੇ ਉਹ ਆਪਣਾ ਕਰਤਵ ਕਰਦਿਆਂ ਕਰਦਿਆਂ ਮੁੜ ਕੇ ਤੋੜਾ ਝਾੜਦੇ ਨੇ ਜੀਵ ਵਿੱਚ। ਉਹਨਾਂ ਦੇ ਕੋਲ ਇੱਕ ਛੋਟਾ ਜਿਹਾ ਵਾਸ ਸੀ। ਉਹਨਾਂ ਨੂੰ ਨਾਲ ਦੇ ਯਾਤਰੂਆਂ ਨੇ ਮਜਬੂਰ ਕੀਤਾ ਕਿ ਤੁਸੀਂ ਭਾਈ ਨਾਲੇ ਟਾਈਮ ਪਾਸ ਹੋ ਜਾਏਗਾ, ਨਾਲੇ ਤੁਹਾਡਾ ਰੁਪਈਆ ਤੇਰੀ ਬਣ ਜਾਏਗਾ, ਸਾਡਾ ਮਨ ਪ੍ਰਸੰਨ ਹੈਗਾ, ਤੁਸੀਂ ਆਪਣੀ ਕਲਾ ਦਾ ਪ੍ਰਦਰਸ਼ਨ ਕਰੋ। ਉਹਨਾਂ ਭੰਡਾਂ ਨੇ ਆਪਣੇ ਯਾਤਰੀ ਸਾਥੀਆਂ ਦੀ ਸਕੰਦੂ ਸਵੀਕਾਰ ਕੀਤਾ। ਉਹ ਕਹਿਣ ਲੱਗੇ ਕਿ ਸਾਨੂੰ ਜਿੰਨਾ ਚਿਰ ਤੋੜਾ ਨਾ ਝਾੜੀਏ, ਸਾਨੂੰ ਆਪਣੀ ਕਲਾ ਪ੍ਰਦਰਸ਼ਨ ਕਰਨ ਦਾ ਸਵਾਦ ਵੀ ਆਉਂਦਾ, ਸਭ ਗੱਲ ਨਹੀਂ ਕਰਦੀ। ਅਗਰ ਬਾਦਸ਼ਾਹ ਜੀ ਦੇ ਸਿਰ ਤੋਂ ਗੱਜਾ ਸੀ, ਉਮਰ ਵਡੇਰੀ ਸੀ। ਉਹ ਸਾਰੇ ਕਹਿਣ ਲੱਗੇ ਕਿ ਬਾਬੇ ਦਾ ਸਿਰ ਗੰਜਾ ਹੈ ਤੇ ਤੋੜਾ ਤੁਸੀਂ ਝਾੜ ਲੈਣਾ, ਨਾ ਕੁਦਰਤ ਦਾ ਸਾਥੀ, ਨਾ ਪੁੱਤਰ, ਨਾ ਤੁਸੀਂ ਉਹਦੀ ਕੌਣ ਮਦਦ ਕਰਦਾ। ਸਾਰੇ ਕਹਿਣ ਲੱਗੇ ਬਿਲਕੁਲ ਠੀਕ ਹੈ। ਜਦੋਂ ਕਹਿੰਦੇ ਉਹ ਭੰਡ ਤੋੜਾ ਝਾੜਦੇ ਝਾੜਦੇ ਉਹਦੇ ਸਿਰ ਤੇ ਆ ਕੇ ਤੋੜਾ ਝਾੜਦੇ ਤੇ ਉਹਦਾ ਸਿਰ ਗੰਜਾ, ਉਹ ਸਿਰ ਤੇ ਜ਼ਖਮ ਹੋ ਗਿਆ, ਖੂਨ ਚੱਲਿਆ, ਉਹ ਬਿਵਾਸ ਪਾਟਾ ਉਹਦਾ ਖੜਾ ਕਰਦਾ, ਸੱਟ ਨਹੀਂ ਮਾਰਦਾ। ਕਹਿੰਦੇ ਨੇ ਉਸ ਮੁਲਕ ਕੇ ਗੋਬੀ ਗੋਬੀ ਫਰਿਸ਼ਤਿਆਂ ਨੇ ਉਸ ਬਾਬੇ ਅਦਮ ਨੂੰ ਆਖਿਆ ਕਿ ਮਹਾਂਪੁਰਸ਼ੋ, ਇਹਨਾਂ ਤੁਹਾਡਾ ਤਿਰਸਕਾਰ ਕੀਤਾ ਹੈ, ਅਸੀਂ ਬੇੜਾ ਨਾ ਮੂਧਾ ਕਰ ਦਈਏ। ਉਹ ਮਹਾਤਮਾ ਕਹਿਣ ਲੱਗੇ, ਚਲਾਕੀ ਕਿਸੇ ਹੋਰ ਨਾਲ ਕਰਨੀ, ਮੇਰੇ ਨਾਲ ਨਹੀਂ ਚੱਲੇਗੀ। ਜੇ ਤੁਸੀਂ ਬੇੜਾ ਮੂਧਾ ਕਰਨ ਲਈ ਮੇਰੇ ਕੋਲ ਸਿਫਾਰਿਸ਼ ਕਰਦੇ ਹੋ, ਇਹਨਾਂ ਦੇ ਅੰਦਰ ਵੱਸ ਕੇ ਇਹਨੂੰ ਸਮਤ ਕਿਉਂ ਨਹੀਂ ਦਿੰਦੇ? ਬੇੜਾ ਮੂਧਾ ਕਰਨਾ ਸੌਖਾ ਹੈ, ਇਹਨਾਂ ਨੂੰ ਸਮਤ ਦੇਣੀ ਔਖੇ। ਕਹਿੰਦੇ ਉਹ ਫਰਿਸ਼ਤਿਆਂ ਨੇ ਅਦਮ ਬਾਦਸ਼ਾਹ ਦੇ ਪੈਰਾਂ ਤੇ ਹੱਥ ਲਾ ਕੇ ਨਮਸਕਾਰ ਕੀਤੀ ਕਿ ਤਨ ਕੋ ਤੇ ਧਨ ਤੇਰੀ ਸੰਤਰੀ, ਇਹ ਸਮਝੇ ਸੂਝਣੇ ਚਾਹੀਦੇ ਨੇ। ਇਸ ਪ੍ਰਕਾਰ ਭਾਈ ਉਹਨਾਂ ਮਹਾਂਪੁਰਸ਼ਾਂ ਪਰਮੇਸ਼ੁਰ ਦੇ ਪਿਆਰਿਆਂ ਦਾ ਕੋਈ ਅਪਮਾਨ ਵੀ ਕਰੇ ਉਹ ਇਹਨੂੰ ਮਹਿਸੂਸ ਨਹੀਂ ਕਰਦੇ। ਮੈਂ ਇੱਕ ਚੀਨੀ ਗ੍ਰੰਥ ਵਿੱਚੋਂ ਕਥਾ ਪੜ੍ਹੀ। ਇੱਕ ਮਹਾਤਮਾ ਨਗਰ ਦੇ ਬਾਰ ਬਾਰ ਰੱਬ ਰੱਬ ਕਰਦਾ ਉਹਦੀ ਜ਼ਿੰਦਗੀ ਲੰਘ ਗਈ। ਉਸ ਪਿੰਡ ਵਿੱਚ ਇੱਕ ਕਰਮ ਹੋਇਆ ਕਿ ਕਿਸੇ ਕੁਆਰੀ ਬੱਚੀ ਦੇ ਘਰ ਬੱਚਾ ਹੋਇਆ। ਹੁਣ ਇਹ ਗੱਲ ਸਮਾਜਿਕ ਨਿਯਮਾਂ ਦੇ ਉਲਟ ਹੈ ਕਿ ਉਹਦੇ ਮਾਪਿਆਂ ਨੇ ਭਾਈਚਾਰੇ ਨੇ ਤਾੜਿਆ ਕਿ ਲੜਕਾ ਕਿਹਦਾ, ਇਹ ਬੱਚਾ ਕਿਹਦਾ। ਉਹ ਆਪਣੇ ਮਿੱਤਰ ਨੂੰ ਬਚਾਉਣਾ ਚਾਹੁੰਦੀ ਸੀ ਤੇ ਉਹਨੇ ਉਹ ਸੰਤ ਦਾ ਨਾਂ ਲੈ ਦਿੱਤਾ। ਇਸ ਸੰਤ ਨੇ ਮੇਰੇ ਨਾਲ ਕਰਮ ਕੀਤਾ, ਸੰਤ ਦਾ ਗੁਨਾਹ ਕੋਈ ਨਹੀਂ। ਲੋਕਾਂ ਨੇ ਆਣ ਕੇ ਉਹਦੇ ਮੂੰਹ ਤੇ ਥੁੱਕਿਆ, ਤਿਰਸਕਾਰ ਕੀਤਾ, ਅਪਮਾਨ ਕੀਤਾ। ਔਰ ਇੱਥੋਂ ਤੱਕ ਉਹ ਕਹਿਣ ਲੱਗੇ ਕਿ ਬੀਬੀ ਜੀ, ਬੱਚਾ ਇਹਦਾ ਤੇ ਮੱਥੇ ਮਾਰ, ਇਹਨੇ ਤੈਨੂੰ ਕੁਆਰੀ ਨੂੰ ਕਲੰਕ ਲਾਇਆ, ਭਾਈਚਾਰੇ ਦੇ ਕਹਿਣ ਤੇ ਉਸ ਲੜਕੀ ਨੇ ਜਿਹੜਾ ਉਹ ਬੱਚਾ ਸੀ ਨਾ ਉਹ ਫਕੀਰ ਦੀ ਝੋਲੀ ਵਿੱਚ ਪਾ ਦਿੱਤਾ ਤੇ ਬੱਚੇ ਆਖਰ ਰੋਣਾ। ਜਦੋਂ ਉਹ ਬੱਚੇ ਨੂੰ ਛੱਡ ਕੇ ਚਲੇ ਗਏ ਤੇ ਬੱਚਾ ਰੋਇਆ ਉਹਨੂੰ ਦੁੱਧ ਦੀ ਰੋੜ ਹੈ। ਉਹ ਫਕੀਰ ਨੇ ਬੱਚਾ ਚੁੱਕਿਆ ਉਸ ਲੜਕੀ ਦੇ ਬੂਹੇ ਅੱਗੇ ਜਾ ਕੇ ਕਹਿਣ ਲੱਗਾ ਚੋਰ ਮੈਂ ਯਾਰ ਮੈਂ ਗੁਨਾਹਗਾਰ ਮੈਂ ਪਰ ਖੁਦਾ ਦਾ ਵਾਸਤਾ ਇਸ ਬੱਚੇ ਦਾ ਗੁਨਾਹ ਕੋਈ ਨਹੀਂ ਇਹਨੂੰ ਦੁੱਧ ਤਾਂ ਦੇ ਮੈਨੂੰ ਭਾਵੇਂ ਫਾਹੇ ਲਾ ਦੇ। ਉਹ ਚੀਨੀ ਗ੍ਰੰਥ ਵਿੱਚ ਮੈਂ ਪੜ੍ਹ ਕੇ ਦਰਬ ਗਿਆ ਤੇ ਸੰਤ ਦੇ ਜੀਵਨ ਬਾਰੇ ਉਹ ਬੱਚੀ ਭੁੱਬਾਂ ਮਾਰ ਕੇ ਰੋਟੀ ਕਹਿਣ ਲੱਗੀ ਪਿੰਡ ਦੇ ਲੋਕ ਭਾਵੇਂ ਮਾਰੋ ਜਾਂ ਛੱਡੋ ਪਰ ਇਹ ਸੰਤ ਗੁਨਾਹਗਾਰ ਨਹੀਂ ਸੰਤ ਦੀ ਇੰਨੀ ਉੱਚੀ ਅਵਸਥਾ ਹੈ। ਮਹਾਤਮਾ ਬੁੱਧ ਦੇ ਜੀਵਨ ਦੀ ਕਥਾ ਆਉਂਦੀ ਹੈ ਆਪਾਂ ਬਚਨ ਪੜ੍ਹਿਆ ਤਿਰਸਕਾਰ ਨਾ ਕੁਅੰਤ ਜਿਹੜੇ ਸੰਤ ਨੇ ਉਹਨਾਂ ਤੇ ਅਪਮਾਨ ਦਾ ਕੋਈ ਅਸਰ ਨਹੀਂ ਹੁੰਦਾ। ਅਪਮਾਨ ਨਾ ਹੀ ਮਾਨ ਅਪਮਾਨਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੰਤ ਦਾ ਅਪਮਾਨਾ ਬਿਆਨ ਕੀਤਾ ਹੈ। ਮਹਾਤਮਾ ਬੁੱਧ ਦਾ ਇੱਕ ਚਾਚੇ ਦਾ ਪੁੱਤ ਚੇਲਾ ਸੀ ਉਹਦਾ ਇੱਕ ਚਾਚੇ ਦਾ ਪੁੱਤਰ ਉਹਦਾ ਵਿਰੋਧੀ ਸੀ। ਉਹਦੀ ਕੋਸ਼ਿਸ਼ ਹੁੰਦੀ ਕਿ ਮੈਂ ਹਰ ਮੌਕੇ ਤੇ ਇਹ ਮਹਾਤਮਾ ਬੁੱਧ ਦਾ ਅਪਮਾਨ ਕਰਾਂ। ਕਹਿੰਦੇ ਨੇ ਕਿ ਉਹਨੇ ਇੱਕ ਹਾਥੀ ਨੂੰ ਸਿਖਾਇਆ ਇਹਦੇ ਤੇ ਪੱਥਰ ਰੇੜ ਇਹਨੂੰ ਮਾਰ ਪਰ ਹਾਥੀ ਕੁਝ ਮਾਰਨ ਦੀ ਬਜਾਏ ਉਹਦੇ ਤੇ ਸਿਹਰਾ ਪਾ ਗਿਆ। ਉਹਦਾ ਤਾਏ ਦਾ ਪੁੱਤਰ ਕਹਿਣ ਲੱਗਾ ਕਿ ਹਾਥੀ ਤੂੰ ਤਾਂ ਬਚ ਗਿਆ ਪਰ ਮੈਥੋਂ ਤਾਂ ਨਹੀਂ ਬਚੇਗਾ। ਜਿੱਥੇ ਮਹਾਤਮਾ ਬੁੱਧ ਪਹਾੜ ਦੀ ਵਿੱਚ ਕੰਧਰਾਂ ਦੇ ਨਾਲ ਆਪਣੇ ਸ਼ਿਸ਼ਾਂ ਨੂੰ ਭੋਜਨ ਦੇ ਰਹੇ ਸਨ ਉਹਨੇ ਮੌਕਾ ਵੇਖ ਕੇ ਉੱਤੋਂ ਪਹਾੜ ਸੁੱਟਿਆ ਪਰ ਮਹਾਤਮਾ ਬੁੱਧ ਨੂੰ ਕੁਝ ਹੋਇਆ ਨਹੀਂ। ਉਹਦਾ ਭਰਾ ਆਨੰਦ ਕਹਿਣ ਲੱਗਾ ਬਾਬਾ ਉਹ ਜਾਣਦੇ ਅਖੀਰ ਹੋ ਗਈ ਉਹਨੇ ਤੇਰੇ ਮਾਰਨ ਵਾਸਤੇ ਹਾਥੀ ਨੂੰ ਭੇਜਿਆ ਉਹਨੇ ਪੱਥਰ ਸੁੱਟਿਆ ਹੁਣ ਤਾਂ ਕੁਝ ਨਾ ਕੁਝ ਬੋਲ। ਕਹਿਣ ਲੱਗਾ ਗੁਰਮੁਖੋ ਕਦੇ ਮੈਂ ਪੱਥਰ ਸੁੱਟਿਆ ਆਵੇਗਾ ਜਿਹੜਾ ਮੈਂ ਹਾਥੀ ਨੇ ਮੈਨੂੰ ਫੁੱਲ ਪਾਇਆ ਨਾ ਇਹ ਕੋਈ ਮੇਰੀ ਕਰਾ ਬਾਤ ਨਹੀਂ। ਮੈਂ ਕਦੇ ਹਾਥੀ ਨੂੰ ਫੁੱਲ ਪਾਇਆ ਹੋਵੇਗਾ ਤੇ ਅੱਜ ਹਾਥੀ ਨੇ ਮੈਨੂੰ ਫੁੱਲ ਪਾ ਦਿੱਤਾ। ਜੇ ਮੈਂ ਕਿਸੇ ਨੂੰ ਪੱਥਰ ਮਾਰਿਆ ਹੋਵੇਗਾ ਤੇ ਉਹਨੇ ਮੈਨੂੰ ਪੱਥਰ ਮਾਰਤਾ ਮੈਂ ਸ਼ਰਾਪ ਕਿਉਂ ਦਿਆਂ। ਇਹ ਸਾਰਾ ਕੁਝ ਮੇਰੇ ਕਰਮਾਂ ਦਾ ਫਲ ਹੈ। ਉਹਦੇ ਬਾਅਦ ਉੱਥੇ ਹੀ ਘਟਨਾ ਆਉਂਦੀ ਹੈ ਇੱਕ ਬੰਦਾ ਆਇਆ ਉਹਨੇ ਮਹਾਤਮਾ ਬੁੱਧ ਦੇ ਮੂੰਹ ਤੇ ਥੁੱਕ ਦਿੱਤਾ ਪਰ ਇਹ ਸਭਾ ਵਿੱਚ ਬੈਠਾ ਹੋਇਆ ਉਹ ਆਪਣੇ ਪ੍ਰਵਚਨ ਦੇ ਰਿਹਾ। ਲੋਕਾਂ ਨੇ ਲਾਹਨਤਾਂ ਪਾਈਆਂ ਉਹਨੇ ਕਰਜ਼ਾ ਕੇ ਪਛਤਾਵਾ ਕੀਤਾ। ਅਗਲੇ ਦਿਹਾੜੇ ਉਹ ਬੰਦਾ ਮਹਾਤਮਾ ਬੁੱਧ ਦੇ ਕੋਲ ਆਇਆ ਤੇ ਕਹਿਣ ਲੱਗਾ ਬਾਬਾ ਜੀ ਨੂੰ ਮਾਫ਼ੀ ਦੇ ਦਿਓ। ਕਿਉਂ ਭਾਈ? ਕਿ ਮਹਾਂਪੁਰਸ਼ੋ ਮੈਂ ਕੱਲ੍ਹ ਤੁਹਾਡੇ ਮੂੰਹ ਤੇ ਥੁੱਕਿਆ ਸੀ ਮੈਂ ਉਸ ਆਪਣੀ ਗਲਤੀ ਦਾ ਪਛਤਾਵਾ ਕਰਦਾ ਮੇਰੇ ਕੋਲ ਗੁਨਾਹ ਹੋਇਆ ਜੋ ਮੈਨੂੰ ਨਹੀਂ ਸੀ ਕਰਨਾ ਚਾਹੀਦਾ। ਮਹਾਤਮਾ ਬੁੱਧ ਕਹਿਣ ਲੱਗੇ ਗੁਰਮੁਖਾ ਮਾਫ਼ੀ ਕਾਹਦੀ ਭਾਈ ਕਿਉਂਕਿ ਤੂੰ ਮੇਰੇ ਤੇ ਥੁੱਕਿਆ ਹੀ ਨਹੀਂ। ਕਹਿੰਦਾ ਜੀ ਬਾਬਾ ਜੀ ਮੈਨੂੰ ਚੰਗੀ ਤਰ੍ਹਾਂ ਪਤਾ ਤੂੰ ਮੈਂ ਨਸ਼ਾ ਨਹੀਂ ਕਰਦਾ ਮੈਂ ਤਾਂ ਆਪ ਥੁੱਕਿਆ। ਕਹਿਣ ਲੱਗੇ ਜੇ ਥੁੱਕਣ ਵਾਲਾ ਹੋ ਲਓ ਤੇ ਤੂੰ ਮਾਫ਼ੀ ਨਹੀਂ ਸੀ ਮੰਗਣੀ ਜਿਹੜਾ ਥੁੱਕਣ ਵਾਲਾ ਸੀ ਉਹ ਤੇਰੇ ਚੋਂ ਨਿਕਲ ਗਿਆ ਹੁਣ ਤੂੰ ਹੋਰ ਹੈ ਜੇ ਥੁੱਕਣ ਵਾਲਾ ਆਉਂਦਾ ਤੇ ਉਹਨੂੰ ਮਾਫ਼ੀ ਦਿੰਦਾ ਤੇਰੀ ਮਾਫ਼ੀ ਦੀ ਲੋੜ ਹੀ ਨਹੀਂ। ਇਸ ਪ੍ਰਕਾਰ ਗੁਰਮੁਖੋ ਜਿਹੜੀ ਉਹ ਮਹਾਂਪੁਰਸ਼ ਨੇ ਨਾ ਉਹਨਾਂ ਦਾ ਸਤਿਕਾਰ ਵੀ ਕਰਦੇ ਉਹਨਾਂ ਦੇ ਮਨ ਤੇ ਕਿਸੇ ਪ੍ਰਕਾਰ ਦਾ ਅਸਰ ਨਹੀਂ।
ਭਵੰਤ ਮਾਨ ਭੰਗਨ ਹੈ।
ਸੰਪਰਦਾਇ ਕਥਾ ਇਹਦੀ ਇਹ ਕਿ ਜੇਕਰ ਉਹ ਪਤਾਲ ਦੇ ਚਲੇ ਜਾਣ ਉਹ ਜਗ੍ਹਾ ਪਰ ਵੀ ਉਹਨਾਂ ਦਾ ਮਾਨ ਆਦਰ ਜਿਹੜਾ ਹੁੰਦਾ ਹੈ ਉਹਨਾਂ ਦਾ ਕੋਈ ਅਪਮਾਨ ਨਹੀਂ ਕਰਦਾ, ਸਗੋਂ ਪਤਾਲ ਵਿੱਚ ਬਲ ਰਾਜਾ ਅਤੇ ਪਤਾਲੀ ਜੀਵ ਉਹਨਾਂ ਸੰਤਾਂ ਦੀ ਸੇਵਾ ਕਰਦੇ ਹਨ। ਇਸ ਪ੍ਰਕਾਰ
ਸੋਭਾਹੀਨ ਨਹਿ ਭਵੰਤ।
ਉਹ ਜੇਕਰ ਉਹ ਸੰਤ ਸਵਰਗ ਵਿੱਚ ਚਲੇ ਜਾਣ ਤੇ ਉਹਨਾਂ ਦੀ ਸੋਭਾ ਕਿਤੇ ਜਾਂਦੀ ਨਹੀਂ, ਉਹ ਸੋਭਾ ਤੋਂ ਰਹਿਤ ਨਹੀਂ ਹੁੰਦੇ।
ਨਹਿ ਭਵੰਤ ਸੰਸਾਰ ਦੁੱਖ ਹੈ।
ਔਰ ਇੱਥੋਂ ਤੱਕ ਜਿਹੜੇ ਸੰਸਾਰ ਦੇ ਦੁੱਖ ਨੇ ਉਹ ਵੀ ਉਹਨਾਂ 'ਤੇ ਅਸਰ ਨਹੀਂ ਕਰਦੇ, ਸਗੋਂ ਸਾਰੇ ਦੇਵਤੇ ਇੰਦਰ ਦੇ ਸਹਿਤ ਉਹਨਾਂ ਦੀ ਸੋਭਾ ਕਰਦੇ ਹਨ। ਸਾਧ ਕੇ ਸੰਗ ਸੋਭਾ ਸੁਰ ਦੇਵਾ। ਉਹ ਸੰਤ ਧਰਮਰਾਜ ਦੇ ਪਾਸ ਵੀ ਚਲੇ ਜਾਣ ਉੱਥੇ ਵੀ ਸੰਤਾਂ ਦੀ ਸੋਭਾ ਹੁੰਦੀ ਹੈ, ਭਾਵ ਉਸ ਸੋਭਾ ਤੋਂ ਰਹਿਤ ਨਹੀਂ ਹੁੰਦੇ। ਸਾਧ ਸੰਗ ਧਰਮਰਾਜ ਕਰੇ ਸੇਵਾ, ਜਮ ਕਾਲ ਮਿਲੇ ਦੀ ਭੇਟ ਸੇਵਕ ਨਿਤ ਹੋਈ। ਨਾਮ ਧੈਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਲ ਹੈ ਕੀਤੋ ਭਵਨੋ ਪੁਨੀਤ।
ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ।
ਉਹਨਾਂ ਚ ਵਾਧਾ ਕੀਏ ਗੁਰਮੁਖੋ, ਉਹ ਸਾਧ ਸੰਗਤ ਨਾਲ ਮਿਲ ਕਰਕੇ ਗੋਬਿੰਦ ਦਾ ਨਾਮ ਲੈਂਦੇ ਨੇ। ਆਪਾਂ ਅਕਸਰ ਵਿਚਾਰ ਕਰਦੇ ਹਾਂ ਇਹ ਨਾਮ ਤਾਂ ਅਸੀਂ ਵੀ ਲੈਂਦੇ ਹਾਂ ਪਰ ਸਾਡੀ ਗੱਲ ਬਣਦੀ ਕਿਉਂ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਦਿੱਤਾ, ਉਹ ਕਹਿੰਦੇ ਗੱਲੀ ਸਾਧਨ ਆਵੇ ਜਿੱਚਰ ਮੂੰਹ ਖਾਲੀ, ਮੂੰਹ ਭਰੀਏ ਕਿਉਂ ਬੋਲੀਏ, ਰਸ ਜੀਵ ਰਸਾਲੀ, ਸ਼ਬਦ ਸੁਰਤ ਸਿਮਰ ਨਹਿ ਨੈ ਨਦਰ ਨਿਹਾਲੀ, ਪੰਥ ਪੰਥ ਨਾ ਸੁਝੀ ਅਲਮਸਤ ਖਿਆਲੀ। ਜਿਹੜੇ ਅਲਮਸਤ ਨੇ ਨਾ ਪਰਮਾਤਮਾ ਦੇ ਖਿਆਲ ਵਿੱਚ, ਉਹਨਾਂ ਨੂੰ ਚੰਗੇ ਤੇ ਮਾੜੇ ਦਾ ਗਿਆਨ ਨਹੀਂ, ਉਹ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੇ ਜੁੜੇ ਹੋਏ ਹਨ। ਤੇਰੀ ਕੀ ਅਵਸਥਾ ਹੈ? ਡਗਮਗ ਚਾਲ ਸੁਟਾਲ ਹੈ, ਪੁਰਮਤ ਨਰਿਆਲੀ, ਚੜਿਆ ਚੰਦਨ ਲੋਕੇ, ਤਕ ਜੋਤ ਉਨਾਲੀ। ਕਹਿੰਦੇ ਗੁਰਮੁਖਾ, ਜਿਨ੍ਹਾਂ ਦੀ ਕੁਝ ਪੱਲੇ ਹੈ ਨਾ, ਜਿਵੇਂ ਚੰਦ ਚੜਿਆ ਹੋਵੇ ਤੇ ਆਪਾਂ ਉਹਨੂੰ ਛੱਜਣਾ ਜਾਂ ਕਿਸੇ ਕੁਠਾਲੀ ਨਾਲ ਉਹਨੂੰ ਢੱਕਣਾ ਚਾਹੀਏ ਤੇ ਉਹ ਢੱਕਿਆ ਨਹੀਂ ਜਾਏਗਾ। ਇਸ ਪ੍ਰਕਾਰ ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ ਉਹ ਗੋਬਿੰਦ ਦਾ ਨਾਮ ਲੈਂਦੇ ਤੇ ਗੁਰਮੁਖੋ, ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਨੀਵਾਂ ਵਿਖਾ ਨਹੀਂ ਸਕਦੇ। ਸੋ ਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ, ਗੋਬਿੰਦ ਨਾਮ ਜਪੰਤ, ਤੂੰ ਵੀ ਉਸ ਗੋਬਿੰਦ ਦੇ ਨਾਮ ਨੂੰ ਜਪਣਾ ਕਰ।
ਮਿਲ ਸਾਧ ਸੰਗ ਹੈ।
ਸਾਧੂਆਂ ਦੀ ਸੰਗਤ ਕਰਕੇ ਭਾਈ, ਅਸੀਂ ਆਮ ਕਰਕੇ ਗੱਲਾਂ ਨਾਲ ਗੱਲ ਕਰਨੀ ਚਾਹੁੰਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਨੇ ਗੁਰਮਤ ਦੀ ਬਹੁਤ ਵੱਖ ਵੱਖ ਢੰਗਾਂ ਨਾਲ ਵਿਆਖਿਆ ਕੀਤੀ। ਉਹ ਕਹਿੰਦੇ ਗੱਲੀ ਜੇ ਸਭ ਪਾਈਏ ਤੋਤਾ ਕੋ ਫਾਸੇ। ਕਹਿੰਦੇ ਗੁਰਮੁਖਾ, ਜੇ ਗੱਲਾਂ ਨਾਲ ਗੱਲ ਬਣਦੀ ਹੋਵੇ ਤੇ ਤੋਤਾ ਕਦੇ ਚੁੱਪ ਨਹੀਂ ਕਰਦਾ। ਗੱਲੀ ਜੇ ਸਭ ਪਾਈਏ ਤੋਤਾ ਕੋ ਫਾਸੇ, ਮਿਲੇ ਨਾ ਕਿਤੇ ਸਿਆਣਪੇ ਕਾਂ ਗੂੰਹ ਗਰਾਸੇ। ਖੀਰ ਕਹਿ ਦਿੱਤੀ। ਜਦੋਂ ਅਸੀਂ ਸਿਆਣਿਆਂ ਦੀ ਗੱਲ ਕਰਦੇ ਹਾਂ ਤੇ ਆਮ ਪ੍ਰਚਲਿਤ ਹੈ ਕਿ ਕਾਂ ਤੂੰ ਸਿਆਣਾ ਕੋਈ ਨਹੀਂ, ਬਹੁਤ ਰਾਜਨੀਤਿਕ ਹੈ, ਤਿੱਖਾ ਬਹੁਤ ਹੈ। ਭਾਈ ਗੁਰਦਾਸ ਜੀ ਕਹਿੰਦੇ ਕਿ ਗੁਰਮੁਖਾ, ਕਰਤੂਤ ਵੇਖ, ਉਹਦਾ ਬਰੂਨੀ ਜੀਵਨ ਦਾ ਵੇਖ, ਤੋਤਾ ਬੋਲਦਾ ਬੜਾ ਹੈ ਕੇਵਲ ਚੋਰੀ ਕਰਕੇ, ਅੰਦਰੋਂ ਨਹੀਂ ਬੋਲਦਾ। ਜਿਹੜਾ ਕਾਂ ਹੈ ਉਹ ਸਾਰਾ ਦਿਨ ਬੋਲਦਾ ਪਰ ਉਹਦਾ ਖਾਣਾ ਗੰਦਗੀ ਹੈ, ਨਕੰਮੀ ਵਸਤੂ ਦਾ ਗਾਹਕ ਹੈ। ਜੋਰਾ ਵਰੀ ਨਾ ਜਿੱਤੇ ਸ਼ੀ ਸਹ ਵਿਰਾਸੇ। ਬੜੀ ਪ੍ਰਚਲਿਤ ਕਹਾਣੀ ਹੈ ਤੇ ਖਰਗੋਸ਼ ਨੇ ਸ਼ੇਰ ਨੂੰ ਗੁਮਰਾਹ ਕਰਕੇ ਤੇ ਖੂਹ ਵਿੱਚ ਸੁੱਟ ਦਿੱਤਾ। ਤੇ ਜ਼ੋਰ ਦੀ ਗੱਲ ਹੁੰਦੀ ਤੇ ਕਹਿੰਦੇ ਸ਼ੇਰ ਨੂੰ ਖਰਗੋਸ਼ ਗੁਮਰਾਹ ਕਿਉਂ ਕਰਦਾ। ਗੀਤ ਕਵਤ ਨਾ ਭੇਜੇ ਪੱਟ ਭੇਖ ਦੁਰਾਸੇ। ਜੇ ਇਕੱਲੇ ਗਾਉਣ ਨਾਲ ਗੱਲ ਬਣਦੀ ਹੋਵੇ, ਜੇ ਕਵਿਤਾ ਨਾਲ ਗੱਲ ਬਣਦੀ ਹੋਵੇ, ਇਹ ਪੱਟ ਭੇਖ ਉਦਾਸੇ ਜਿਹੜੇ ਇਹ ਵਿਚਾਰੇ ਪੱਟ ਨੇ ਗਵਈਏ ਨੇ ਵਿਚਾਰੇ ਪਰੇਸ਼ਾਨ ਰਹਿੰਦੇ ਨੇ, ਉਪਰਾਮ ਰਹਿੰਦੇ ਨੇ। ਜੋਬਨ ਰੂਪ ਨਾ ਜੋ ਹੀ ਰੰਗ ਕੁਸੁੰਭ ਦਰਾਸੇ। ਜਿਹੜਾ ਕੁਸੁੰਭਾ ਹੈ ਉਹਦਾ ਰੰਗ ਵੇਖਣ ਨੂੰ ਚੰਗਾ ਪਰ ਕਰਤੂਤ ਚੰਗੀ ਦੇ, ਉਹਦਾ ਰੰਗ ਫਿੱਕਾ ਹੈ ਜਿਹਨੂੰ ਸੰਤਾਂ ਮਹਾਂਪੁਰਸ਼ਾਂ ਨੇ ਗਧਾ ਵਰਾਗ ਆਖਿਆ। ਗਧਾ ਵਰਾਗ ਇਹ ਗੁਰਮੁਖੋ ਆਮ ਭਾਸ਼ਾ ਦੇ ਵਿੱਚ ਇਹਦੀ ਗੱਲ ਕਰੀਏ ਤੇ ਮਹਾਂਪੁਰਸ਼ਾਂ ਨੇ ਵਰਾਗ ਦੀਆਂ ਤਿੰਨ ਕਿਸਮਾਂ ਦੱਸੀਆਂ ਨੇ। ਇੱਕ ਸ਼ੇਰ ਵਰਾਗ ਔਰ ਇਸੇ ਪ੍ਰਕਾਰ ਗਧਾ ਵਰਾਗ ਤੇ ਘੋੜਾ ਵਰਾਗ। ਗਧਾ ਵਰਾਗ ਦਾ ਭਾਵ ਹੈ ਕਿ ਜਦੋਂ ਇੱਕ ਖੋਤਾ ਹੈਗਿਆ ਤੇ ਦੂਜਾ ਖੁੱਤ ਝੂੰਗਣ ਲੱਗ ਪਿਆ। ਜੇ ਨੀਲੀਆਂ ਪੱਗਾਂ ਵਾਲਿਆਂ ਦਾ ਜ਼ੋਰ ਵੇਖਿਆ ਤੇ ਨੀਲੀਆਂ ਕਰ ਲਈਆਂ, ਜੇ ਪੀੜੀਆਂ ਵਾਲਿਆਂ ਦਾ ਵੇਖਿਆ ਤੇ ਪੀੜੀਆਂ, ਤੇ ਜੇ ਹੁਣ ਮਸਮੌਤ ਸਮਾਂ ਆਇਆ ਤੇ ਜਾ ਕੇ ਵੇਖੋ ਪੰਜਾਬ 'ਚ ਸਾਰਿਆਂ ਨੇ ਸੇਰੀ ਬਣਾ ਦਿੱਤਾ। ਆਪਣਾ ਕੋ ਅੰਤਰੀਵ ਸੋਚ ਨੇ ਤੇ ਦੂਸਰੇ ਉਹ ਲੋਕ ਨੇ ਜਿਨ੍ਹਾਂ ਨੂੰ ਘੋੜਾ ਵਰਾਗ ਕਿਹਾ ਹੈ ਵਿਦਵਾਨ ਪੁਰਸ਼ਾਂ ਨੇ। ਨਾਰ ਮੋਈ ਕਰ ਸੰਪਤ ਨਾਸੀ, ਮੂੰਡ ਮੜਾਏ ਭੈ ਸੰਨਿਆਸੀ। ਘਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਦੁਰਘਟਨਾ ਵਾਪਰੀ, ਕੋਈ ਦੁਖਾਂਤ ਵਾਪਰਿਆ, ਕਹਿਣ ਲੱਗਾ ਸੰਸਾਰ ਝੂਠਾ ਹੈ, ਪਰਿਵਾਰ ਨੂੰ ਛੱਡ ਕੇ ਘਰ ਤੋਂ ਬਾਹਰ ਨਿਕਲਿਆ ਤੇ ਘਰ ਦੇ ਕਹਿਣ ਲੱਗੇ ਤੂੰ ਕਮਲਾ ਹੈ, ਵਾਧੇ ਘਟੇ ਹੁੰਦੇ ਰਹਿੰਦੇ ਨੇ। ਜਿਵੇਂ ਘੋੜਿਆਂ ਦਾ ਬਾਲਕ ਸ਼ਾਮ ਨੂੰ ਘੋੜੇ ਨੂੰ ਆਪਣੇ ਘਰ ਲੈ ਆਉਂਦਾ ਨਾ, ਇਸ ਪ੍ਰਕਾਰ ਲੋਕਾਂ ਦੇ ਸਮਝਾਉਣ ਬੁਝਾਉਣ ਤੇ ਲੋਕੀ ਫਿਰ ਘਰ ਆ ਗਏ। ਤੀਸਰਾ ਵਿਰਾਗ ਹੈ ਗੁਰਮੁਖੋ ਜਿਹੜਾ ਸ਼ੇਰ ਹੈ ਉਹ ਜਦੋਂ ਆਪਣੇ ਘੁਰਨੇ ਚੋਂ ਸ਼ਿਕਾਰ ਕਰਨ ਲਈ ਨਿਕਲਦਾ ਨਾ, ਜਿੰਨਾ ਚਿਰ ਸ਼ਿਕਾਰ ਕਰਨਾ ਲਏ ਉਹ ਆਪਣੇ ਘੁਰਨੇ ਵਿੱਚ ਵਾਪਸ ਨਹੀਂ ਆਉਂਦਾ। ਇਸੇ ਪ੍ਰਕਾਰ ਜਿਹੜੇ ਸੰਤ ਨੇ ਭਾਈ ਉਹ ਪਰਮੇਸ਼ਰ ਦੇ ਪਿਆਰਿਆਂ ਨਾਲ ਮਿਲ ਕਰਕੇ ਨਾਮ ਜਪਦੇ ਹਨ। ਸਾਧ ਸੰਗੀ ਉਹ ਸਤ ਸੰਗੀ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਉਹਨਾਂ ਨਾਲ ਮਿਲ ਕਰਕੇ ਭਗਵਾਨ ਦਾ ਨਾਮ ਲੈਂਦੇ ਹਨ।
ਨਾਨਕ ਤੇ ਪ੍ਰਾਣੀ ਸੁਖ ਵਾਸਨ ਹੈ।
ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ ਉਹ ਮਨੁੱਖ ਜਿਹੜੇ ਪਰਮਾਤਮਾ ਦਾ ਨਾਮ ਲੈਂਦੇ ਉਹ ਸੁੱਖ ਦੇ ਸਹਿਤ ਹੁੰਦੇ ਨੇ। ਆਪਾਂ ਕਈ ਤਰ੍ਹਾਂ ਦੇ ਨਕਲੀ ਕਾਰਜ ਕਰਦੇ ਹਾਂ ਸੁੱਖ ਦੀ ਪ੍ਰਾਪਤੀ ਵਾਸਤੇ, ਜਿਸ ਤਰ੍ਹਾਂ ਇੱਥੇ ਦੇਖਣ ਵਿੱਚ ਆਇਆ ਕਿ ਕਈਆਂ ਨੇ ਗਲ ਵਿੱਚ ਸੁਈਤ ਪਾਏ ਨੇ ਸੁਈਤ। ਗੁਰਮੁਖੋ ਮੈਂ ਤਕਰੀਬਨ ਗਾਇਬ ਗਾਇਬ ਇਸ ਨੁਕਤੇ ਤੇ ਜ਼ੋਰ ਦਿੰਦਾ ਹੈ ਕਿ ਜਿਹੜਾ ਕਦੇ ਸਿਜਦ ਬਾਬਾ ਆ ਗਿਆ, ਕਦੇ ਪੰਡਿਤ ਜੀ ਮਹਾਰਾਜ ਆ ਗਏ, ਕਦੇ ਅਜਮੇਰੀ ਬਾਬਾ ਆਉਂਦਾ ਨਾ, ਗੁਰੂ ਕੇ ਸਿੱਖ ਵਾਸਤੇ ਇਹਨਾਂ ਨਾਲ ਸੰਪਰਕ ਕਰਨਾ ਕਿੱਡਾ ਕੁ ਵੱਡਾ ਗੁਨਾਹ ਹੈ। ਰਹਿਤਨਾਮੇ ਦੇ ਨੁਕਤੇ ਤੁਹਾਨੂੰ ਇਹ ਗੱਲ ਕਹਿਣ ਦਾ ਯਤਨ ਕਰਾਂਗਾ। ਰਹਿਤਨਾਮੇ ਦੇ ਦੂਰ ਨੇ ਰਹਿਤਨਾਮਾ ਮੇਰੇ ਮੈਂ ਆਪਣਾ ਵੀ ਬਣਾਇਆ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਜ਼ਦੀਕੀ ਸਿੰਘਾਂ ਦੀ ਰਚਨਾ ਹੈ। ਸਿੱਖ ਹੋਏ ਗੜ ਤਾਗਾ ਮੇਲੇ, ਸਹਿਸ ਜਨਮ ਸਵਾਨ ਹੋਏ ਖੇਲੇ। ਸਿੱਖ ਦਾ ਪੁੱਤਰ ਹੋ ਕਰਕੇ ਗੜ ਵਿੱਚ ਤਾਗਾ ਪਾਉਂਦਾ ਜਾਂ ਪਾਉਂਦਾ ਉਹਨੂੰ 1000 ਕੁੱਤੇ ਦੀ ਜੋਨ ਮਿਲਦੀ ਹੈ। ਜਿਹੜਾ ਜਾਦੂ ਟੋਣਾ ਨਾ, ਫਲਾਣਾ ਬੰਦਾ ਸੁਖੀ ਕਰੇਗਾ, ਫਲਾਣਾ ਦੁਖੀ ਕਰੇਗਾ, ਦਸਮ ਪਾਤਸ਼ਾਹ ਮਹਾਰਾਜ ਦੇ ਬਚਨ ਆਉਂਦੇ ਨੇ। ਪੜੇ ਮੰਤਰ ਕੀਤੇ ਕਰੇ ਮੰਤਰ ਕੀਤੇ ਪੜੇ ਮੰਤਰ ਕੋਟੰ ਬਚੇਗਾ ਨਾ ਕੋ, ਕਰੇ ਕਾਲ ਟੋਟਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਲਿਖਤ ਹੈ। ਗੁਰਮੁਖਾ, ਜਿੰਨੇ ਮਰਜ਼ੀ ਇਹ ਮੰਤਰ ਪੜ੍ਹ ਲਾ, ਜਿੰਨੇ ਮਰਜ਼ੀ ਇਹ ਜੰਤਰ ਕਰ ਲਾ, ਕਾਲ ਨੇ ਚੋਟ ਕਰਨੀ ਕਰਨੀ ਕੋਈ ਬਚੇਗਾ ਨਹੀਂ। ਬਿਨ ਹਰ ਨਾਮ ਨਾ ਬਾਚਨ ਪੈ ਹੈ, ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਬਚਾ ਨਹੀਂ, ਉਹ ਪਰਮਾਤਮਾ ਦਾ ਨਾਮ ਹੀ ਰੱਖਤ ਹੈ। ਇਸ ਕਰਕੇ ਗੁਰਮੁਖਾ, ਉਹ ਮਨੁੱਖ ਜਿਹੜੇ ਗੁਰਮੁਖਾਂ ਦੀ ਸੰਗਤ ਕਰਕੇ ਸਾਧ ਸੰਗਤ ਵਿੱਚ ਆ ਕਰਕੇ ਪਰਮਾਤਮਾ ਦਾ ਨਾਮ ਲੈਂਦੇ ਨੇ, ਉਹ ਸਦੀਵੀ ਸੁੱਖ ਨੂੰ ਪ੍ਰਾਪਤ ਕਰਦੇ ਹਨ। ਜਿਹੜਾ ਇਹ ਬਾਕੀ ਦੇ ਸੁੱਖ ਨੇ ਗੁਰਮੁਖੋ, ਇੱਕ ਟੈਂਪੇਰੀ ਨੇ, ਇਹ ਇੱਕ ਅਸਥਾਈ ਸੁੱਖ ਹਨ।
ਸੈਨਾ ਸਾਰ ਸੁਮੂਹ ਸੂਰਤ ਜਿੱਤੰ।
ਸੋ ਅਗਲੇ ਸ਼ਲੋਕ ਵਿੱਚ ਗੁਰਦੇਵ ਕਹਿੰਦੇ, ਭਾਈ ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਉਹ ਭਲਾ ਡਰਦੇ ਕਿਉਂ ਨਹੀਂ? ਵੱਡੇ ਤੋਂ ਵੱਡੇ ਸੰਤ, ਜਿਸ ਮੌਕੇ ਗੁਰਮੁਖ ਪਿਆਰ 75 ਦੇ ਵਿੱਚ ਤਨ ਤਨ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਇਆ ਗਿਆ, ਉਸ ਸਮੇਂ ਦਿੱਲੀ ਇੱਕ ਬਹੁਤ ਤਗੜਾ ਸਮਾਗਮ ਹੋਇਆ ਸਿੱਖ ਜਗਤ ਨੇ ਕੀਤਾ, ਔਰ ਉਸ ਦੀਵਾਨ ਦੇ ਵਿੱਚ ਸਮੇਂ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਵੀ ਆਈ। ਦਮਦਮੇ ਤਿਰਸਾਲ ਦੇ 13ਵੇਂ ਜਥੇਦਾਰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਵੀ ਬੈਠੇ ਸਨ, ਤੇ ਚਿਮਟਿਆਂ ਦਾ ਗੁਰਮੁਖੋਂ ਕਦੇ ਘਾਟਾ ਨਹੀਂ ਹੁੰਦਾ, ਇਹ ਅਰਥਾਂ ਤੇ ਹੁੰਦੇ ਨੇ। ਉਸ ਬੀਬੀ ਦਾ ਇੱਕ ਚਿਮਟਾ ਕਹਿਣ ਲੱਗਾ ਕਿ ਸਾਡੇ ਵੱਡੇ ਭਾਗ ਨੇ, ਇੱਥੇ ਬੀਬੀ ਇੰਦਰਾ ਮੱਥਾ ਟੇਕਣ ਵਾਸਤੇ ਆਈ ਹੈ, ਇਹਨੇ ਸਾਡੇ ਸਿੱਖਾਂ ਦੇ ਘਰ ਆਪਣਾ ਲੜਕਾ ਵਿਆਹ ਕਰਕੇ ਸਾਡੇ ਨਾਲ ਵਿਸ਼ੇਸ਼ ਸਾਂਝ ਪਾਈ ਹੈ। ਤੇ ਸੰਤਾਂ ਨੇ ਉਸੇ ਮੌਕੇ ਆਪਣਾ ਤੀਰ ਖੜਾ ਕਰ ਲਿਆ ਤੇ ਅਪਰੰਤ ਮਹਾਂਪੁਰਸ਼ਾਂ ਦੀ ਵਾਰੀ ਆਈ, ਉਹਨਾਂ ਦਾ 5 ਮਿੰਟ ਟਾਈਮ ਸੀ। ਉਹ ਕਹਿਣ ਲੱਗੇ, ਗੁਰਮੁਖੋ ਜਿਹੜੀ ਇਹਨੇ ਇਹ ਗੱਲ ਕੀਤੀ, ਸਿੱਖਾਂ ਨਾਲ ਨਾਤਾ ਪਾਇਆ ਇਹਨੇ, ਇਹ ਕਲਗੀਧਰ ਪਾਤਸ਼ਾਹ ਦੇ ਮਿਸ਼ਨ ਦੇ ਉਲਟ ਹੈ, ਕਿਉਂਕਿ ਰਹਿਤ ਨਾਮੇ ਦੇ ਬੋਲ ਨੇ ਕੰਨਿਆ ਦੇਵੇ ਸਿੱਖ ਤੋਂ ਲੇਵੇ ਨਾ ਹੀ ਧਾਮ, ਸੋਈ ਮੇਰਾ ਸਿੱਖ ਹੋਏ ਪਹੁੰਚੇ ਮੇਰੇ ਧਾਮ। ਸਿੱਖ ਸਿੱਖ ਨੂੰ ਕੰਨਿਆ ਦੇਵੇ, ਤੇ ਜਿਹੜੀ ਇਹ ਗੱਲ ਤੁਸੀਂ ਕਹਿੰਦੇ ਕਿ ਬੀਬੀ ਇੰਦਰਾ ਜੀ ਮੱਥਾ ਟੇਕਣ ਵਾਸਤੇ ਆਏ ਨੇ, ਦਿੱਲੀ ਦਾ ਤਖ਼ਤ ਮੱਥਾ ਟੇਕਣ ਲਈ ਆਇਆ ਹੈ, ਜਰਾ ਮਨ ਚ ਵਿਚਾਰ ਕੇ ਵੇਖੋ ਕਿ ਇਹ ਤਖ਼ਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਦੇਣ ਹੈ। ਜੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਅਜਿਹਾ ਨਾ ਕਰਦੇ, ਕਲਗੀਧਰ ਪਾਤਸ਼ਾਹ ਮਹਾਰਾਜ ਉਸ ਮਿਸ਼ਨ ਨੂੰ ਸਿਖਰ ਤੇ ਨਾ ਲਿਆਉਂਦੇ। ਤੇ ਕਿਤੇ ਗਿਆਨੀ ਸੰਤੋਖ ਸਿੰਘ ਦੀਆਂ 4 ਪੰਕਤੀਆਂ ਪੜ੍ਹ ਕੇ ਵੇਖ ਲਓ, ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕਚੀਲਤਾ ਕਤੇਬਨ ਕਰਾਨ ਕੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਕਹਿੰਦੇ, ਗੁਰਮੁਖੋ ਦੋ ਤਿੰਨਾਂ ਦੀ ਗੱਲ ਇੱਕ ਪਾਸੇ, ਸਾਰੇ ਇੱਕੋ ਜਾਣੇ ਸਨ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਜਿਸ ਮੌਕੇ ਸ਼ਹੀਦ ਕਰਨ ਤੋਂ ਪਹਿਲਾਂ ਔਰੰਗਾ ਮਿਲਿਆ, ਉਹ ਕਹਿਣ ਲੱਗਾ, ਮਹਾਂਪੁਰਸ਼ੋ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੱਦੀ ਤੇ ਸਵਾਏ ਮਾਨ ਹੋ, ਤੁਸੀਂ ਬਾਬੇ ਦੇ ਆਸਣ ਦੇ ਉੱਪਰ ਹੋ, ਮੈਂ ਬਾਬਰ ਦੀ ਔਲਾਦ ਵਿੱਚ ਹਾਂ ਤੇ ਬਾਬਰ ਬਾਬੇ ਨੂੰ ਮੰਨਦਾ ਆਇਆ, ਮੇਰੀ ਬੇਨਤੀ ਕਿ ਆਪ ਮੇਰੀ ਬੇਨਤੀ ਨੂੰ ਸਵੀਕਾਰ ਕਰਕੇ ਹਿੰਦ ਦੇ ਪੀਰ ਬਣ ਜਾਓ, ਤੁਹਾਨੂੰ ਯੋਗ ਸਤਿਕਾਰ ਦਿੱਤਾ ਜਾਏਗਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਰੰਗਜੀਤ ਤੇਰੇ ਵੱਸ ਦੀ ਬਾਤ ਨਹੀਂ, ਕਿਸੇ ਮਨੁੱਖ ਦੇ ਵੱਸ ਦੀ ਬਾਤ ਨਹੀਂ। ਗੁਰਦੇਵ ਨੇ ਜਵਾਬ ਦਿੱਤਾ, ਕੀਤਾ ਦੋਹਾਂ ਦਾ ਇੱਕ ਤੋਂ ਲੋੜਨਾ ਹੈ, ਕਰਨੇ ਦੋਹਾਂ ਦੇ 3 ਭਗਵਾਨ ਸ਼ਾਹ, ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ, ਪਰ ਖੁਦਾਵੰਦ ਜਿਹਨੂੰ ਤੂੰ ਖੁਦਾਵੰਦ ਕਰੀਬ ਕਹਿੰਦਾ, ਜਿਹਨੂੰ ਅਸੀਂ ਵਾਹਿਗੁਰੂ ਕਹਿੰਦੇ ਹਾਂ, ਜਿਹਨੂੰ ਹਿੰਦੂ ਭਗਵਾਨ ਕਹਿੰਦੇ, ਉਹ ਦੋ ਤੋਂ ਤਿੰਨ ਕਰਨੇ ਚਾਹੁੰਦਾ। ਕਹਿੰਦਾ ਮੈਂ ਕਿਵੇਂ ਮੰਨਾਂ। ਗੁਰਦੇਵ ਕਹਿੰਦੇ ਸਤਮਣ ਪੱਕੀਆਂ ਮਿਰਚਾਂ ਮੰਗਾ ਕਾਲੀਆਂ, ਗੁਰਮੁਖੋ ਮਿਰਚਾਂ ਮੰਗਾਈਆਂ ਗਈਆਂ ਕਾਲੀਆਂ, ਉਹਨਾਂ ਨੂੰ ਅੱਗ ਦਿੱਤੀ ਗਈ। ਜਦੋਂ ਉਹ ਸਾਰੀਆਂ ਮਿਰਚਾਂ ਸੜ ਗਈਆਂ ਤੇ ਕਹਿਣ ਲੱਗੇ, ਬਾਦਸ਼ਾਹ ਇਹਨਾਂ ਨੂੰ ਚੰਗੀ ਤਰ੍ਹਾਂ ਕਪਲਿਸ਼ਾਨ ਕਰਾ। ਜਦੋਂ ਉਹ ਕਾਲੀਆਂ ਮਿਰਚਾਂ ਦੀ ਸਵਾਹ ਨੂੰ ਗੁਰਮੁਖ ਪਿਆਰੋਂ ਕਪਲਿਸ਼ਾਨ ਕਰਾਇਆ ਤੇ ਬਾਕੀ ਦੀਆਂ ਸਾਰੀਆਂ ਕਾਲੀਆਂ ਮਿਰਚਾਂ ਖਾਕ ਹੋ ਗਈਆਂ, ਮਿੱਟੀ ਹੋ ਗਈਆਂ, ਪਰ ਤਿੰਨ ਮਿਰਚਾਂ ਵਿੱਚੋਂ ਸਾਬਤ। ਗੁਰਦੇਵ ਕਹਿਣ ਲੱਗੇ, ਰੰਗ ਦੇਵ ਕੋਈ ਤੂੰ ਸਮਝਿਆ। ਕਹਿੰਦਾ ਜੀ ਕਿਰਪਾ ਕਰੋ। ਹਜ਼ੂਰ ਕਹਿੰਦੇ ਜੇ ਇੰਨਾ ਬਾਲਣ ਸੱਤ ਵਣ ਮਿਰਚਾਂ ਨੂੰ ਸਾੜ ਸਕਦਾ ਤੇ ਤਿੰਨਾਂ ਨੂੰ ਕਿਉਂ ਨਹੀਂ। ਅਸੀਂ ਇਹ ਭਗਵਾਨ ਕੋਲੋਂ ਨਿਰਣਾ ਕਰਾਇਆ, ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ, ਪਰ ਭਗਵਾਨ ਨੇ ਦੋ ਤੋਂ ਤਿੰਨ ਕਰਨੇ ਹਨ। ਬੇਨਤੀ ਕਰਨ ਲੱਗਾ ਸਾਂ, ਜਿਹੜਾ ਸਿਧਾਂਤ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਇਹਦੇ ਤੇ ਦਿਲ ਰਹਿ ਕਲਗੀਧਰ ਪਾਤਸ਼ਾਹ ਨੇ ਸਿਖਰ ਤੇ ਪਜਾਇਆ। ਕਵੀ ਸੰਤੋਖ ਸਿੰਘ ਕਹਿੰਦਾ, ਛਾਏ ਜਾਤੀ ਏਕਤਾ ਅਨੇਕਤਾ ਪਲਾਏ ਜਾਤੀ। ਜਿਹੜਾ ਇਹ ਨਾਨਾ ਪੁਣਾ ਕੇ ਕੋਈ